ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾਂ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੈ ਦੇ ਨਾ ਦੇਈ ਸੋਏ ਕੀਤੇ ਕੈ ਕਹਿਐ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਧਾ ਕੱਚਾ ਕੱਚ ਨਿਕੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਲੋਕ ਪਰਲੋਕ ਦੇ ਦਾਤੇ ਪਤਿਤ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਖਸ਼ਿਸ਼ਾਂ ਦੇ ਸਦਕਾ ਹਜ਼ੂਰ ਦੇ ਇਸ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਕਥਾ ਵਿੱਚ ਅੱਜ 25 ਅੰਗ ਤੇ ਸੁਭਾਇਮਾਨ ਇਸ ਸ਼ਬਦ ਤੋਂ ਆਰੰਭ ਕਰਾਂਗੇ। ਇਸ ਸੰਸਾਰ ਵਿੱਚ ਦੋ ਪਾਸੇ ਦੇ ਰਸਤੇ ਨੇ। ਇੱਕ ਹੈ ਸੰਸਾਰਕ ਰਸ ਤੇ ਇੱਕ ਹੈ ਪਰਮਾਤਮਾ ਦਾ ਰਸ। ਦੋਵਾਂ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਨੇ। ਸੰਸਾਰ ਦਾ ਰਸ ਜਲਦੀ ਮਿਲ ਜਾਂਦਾ ਹੈ ਤੇ ਜਲਦੀ ਬਿਣਸ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਦਾ ਰਸ ਕਾਫੀ ਮੁਸ਼ਕਤ ਤੋਂ ਬਾਅਦ ਪ੍ਰਾਪਤ ਹੁੰਦਾ ਹੈ, ਪਰ ਇੱਕ ਵਾਰੀ ਜਿਸ ਦੀ ਜ਼ਿੰਦਗੀ ਵਿੱਚ ਉਹ ਪ੍ਰਗਟ ਹੋ ਜਾਏ ਪਰਤ ਕੇ ਸਦੀਵ ਕਾਲੀ ਉਹਦੇ ਨਾਲ ਰਹਿੰਦਾ ਹੈ। ਆਮ ਤੌਰ ਤੇ ਮਨੁੱਖੀ ਮਨ ਸੰਸਾਰਿਕ ਰਸ ਤੋਂ ਪ੍ਰਭਾਵਿਤ ਹੈ ਤੇ ਉਹਦੇ ਵਿੱਚ ਫਸ ਕੇ ਇਹ ਕੱਚੀਆਂ ਚੀਜ਼ਾਂ ਦੇ ਨਾਲ ਸਨੇਹ ਬਣਾਉਂਦਾ ਹੈ। ਇਹਦੀ ਜਿਹੜੀ ਬੁੱਧੀ ਹੈ ਉਸ ਦੀ ਤਸੀਰ ਇਸ ਤਰ੍ਹਾਂ ਦੀ ਬਣ ਜਾਂਦੀ ਵੀ ਉਹ ਕੱਚੀਆਂ ਵਸਤੂਆਂ ਜਿਹੜੀਆਂ ਉਹਦੀਆਂ ਆਪਣੀਆਂ ਨਹੀਂ। ਜਿਵੇਂ ਇਉਂ ਉਦਾਹਰਨ ਦਈਏ, ਰਾਹ ਵਿੱਚ ਜਾਂਦਿਆਂ ਉਹ ਰੋੜੇ ਲੀਰਾਂ ਕੱਖ ਆਦਿਕ ਮਨੁੱਖ ਚੁੱਕ ਚੁੱਕ ਕੇ ਇਕੱਠੇ ਕਰੀ ਜਾਏ, ਉਹ ਕੰਮ ਕਿਸੇ ਨਹੀਂ। ਇਸ ਤਰ੍ਹਾਂ ਕੀ ਹੁੰਦਾ, ਇਸ ਦੁਨੀਆਂ ਵਿੱਚ ਆ ਕੇ ਅਸੀਂ ਸੰਸਾਰ ਦੇ ਪਦਾਰਥਾਂ ਤੋਂ ਇੰਨੇ ਪ੍ਰਭਾਵਿਤ ਹੋ ਜਾਂਦੇ ਹਾਂ ਕਿ ਜਿੰਨੀ ਪਦਾਰਥਾਂ ਦੀ ਲੋੜ ਸੀ ਉਹਦੇ ਨਾਲ ਸਨੇਹ ਕਰਨਾ, ਉਦਮ ਕਰਨਾ ਤੇ ਇੱਕ ਵੱਖਰੀ ਗੱਲ ਹੈ, ਪਰ ਜਿਨ੍ਹਾਂ ਦਾ ਕਦੀ ਆਪਾਂ ਲੋੜ ਵਰਤੋਂ ਦੀ ਪੈਣੀ ਹੀ ਨਹੀਂ ਉਹਦਾ ਵੀ ਸਿਮਰਨ ਅੰਦਰ ਚੱਲਦਾ ਰਹਿੰਦਾ। ਸਹਿਸ ਖੱਟੇ ਲੱਖ ਕੋ ਉਠਤਾ ਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਇਹਦੇ ਨਾਲ ਫਿਰ ਨੁਕਸਾਨ ਹੁੰਦਾ ਅੰਦਰਲਾ ਜਿਹੜਾ ਪਦਾਰਥ, ਜਿਹਨੂੰ ਨਾਮ ਪਦਾਰਥ ਕਿਹਾ ਉਹਦੇ ਤੋਂ ਮਨੁੱਖ ਬੜੀ ਦੂਰ ਚਲਾ ਜਾਂਦਾ, ਜੀਵਨ ਦੀ ਬਾਜੀ ਹਾਰ ਗਿਆ ਕਿਉਂਕਿ ਇਹਨੇ ਦੇਣ ਵਾਲੇ ਨੂੰ ਭੁਲਾ ਦਿੱਤਾ ਤੇ ਦਿੱਤੀਆਂ ਚੀਜ਼ਾਂ ਦੇ ਵਿੱਚ ਫਸ ਕੇ ਜ਼ਿੰਦਗੀ ਗਵਾ ਦਿੱਤੀ। ਸਤਿਗੁਰੂ ਨੇ ਇਥੋਂ ਆਰੰਭ ਕੀਤਾ, ਕਹਿੰਦੇ ਕੀਤਾ ਕਹਾਂ ਕਰੇ ਮਨ ਮਾਨ। ਕੀਤਾ ਦਾ ਅਰਥ ਹੈ ਜੋ ਕੀਤਾ ਗਿਆ, ਜੋ ਬਣਾਇਆ, ਹੇ ਕੀਤੇ ਹੋਏ, ਹੇ ਬਣਾਏ ਹੋਏ ਮਨੁੱਖ, ਤੈਨੂੰ ਵਾਹਿਗੁਰੂ ਨੇ ਬਣਾਇਆ ਤੇ ਜਿਹੜੀਆਂ ਚੀਜ਼ਾਂ ਵਿੱਚ ਤੂੰ ਮਸਤ ਹੋ ਗਿਆ ਉਹ ਵੀ ਉਹਨੇ ਬਣਾਈਆਂ ਨੇ ਤੇ ਤੇਰੇ ਮਨ ਵਿੱਚ ਇਹਨਾਂ ਦਾ ਮਾਣ ਵੀ ਬਹੁਤ ਹੈ। ਪਰ ਇੱਥੇ ਤੂੰ ਪਤਾ ਗਲਤੀ ਕੀ ਕੀਤੀ। ਇਹਨਾਂ ਚੀਜ਼ਾਂ ਨਾਲ ਜਿਹੜਾ ਤੂੰ ਸਨੇਹ ਲਾਇਆ ਹੈ, ਇਹ ਭਾਵੇਂ ਕੁਝ ਵੀ ਨੇ, ਮਕਾਨ ਹੈ, ਮਾਇਆ ਹੈ, ਪ੍ਰਾਪਰਟੀ ਹੈ, ਸਧੂਲ ਨੇ ਚੀਜ਼ਾਂ, ਇਹਨਾਂ ਦਾ ਜਦੋਂ ਤੂੰ ਸਿਮਰਨ ਕਰਨਾ ਹੈ ਤੇਰੇ ਨਾਲ ਤੇ ਨਹੀਂ ਜਾਣਗੀਆਂ, ਪਰ ਇਹਨਾਂ ਦੀ ਤਸੀਰ ਤੇਰੇ ਵਿੱਚ ਚਲੀ ਜਾਏਗੀ। ਹਰ ਇੱਕ ਚੀਜ਼ ਦੀ ਤਸੀਰ, ਜਿਹੜੀ ਚੀਜ਼ ਦਾ ਅਸੀਂ ਧਿਆਨ ਕਰਨੇ ਹਾਂ ਉਸ ਵਸਤੂ ਦੀ ਤਸੀਰ ਸਾਡੇ ਵਿੱਚ ਐਟੋਮੈਟਿਕ ਅੰਦਰ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ। ਜਿਹਦਾ ਧਿਆਨ ਕਰੋ, ਧਿਆਨ ਬੜੀ ਸ਼ਕਤੀਸ਼ਾਲੀ ਚੀਜ਼ ਹੈ, ਅੰਦਰੋਂ ਪੈਦਾ ਕਰ ਲੈਂਦਾ ਮਨੁੱਖ ਧਿਆਨ ਦੁਆਰਾ, ਤੇ ਜਦੋਂ ਮਟੀਰੀਅਲ ਪਦਾਰਥ ਦੇ ਨਾਲ ਧਿਆਨ ਬਹੁਤਾ ਜੋੜਿਆ ਤੇ ਮਟੀਰੀਅਲ ਦਾ ਜਿਹੜਾ ਉਪਜਾਊ ਤੱਤ ਹੈ ਉਹ ਅਗਨੀ ਹੈ, ਉਹ ਅੱਗ ਹੈ, ਪਦਾਰਥ ਜਿੰਨਾ ਹੈ, ਮਾਇਆ ਜਿੰਨੀ ਹੈ, ਮਾਇਆ ਦੀ ਉਪਜ ਤਪਸ਼ ਵਿੱਚੋਂ ਹੋਈ, ਤ੍ਰਿਸ਼ਨਾ ਵਿੱਚੋਂ, ਅੱਗ ਵਿੱਚੋਂ, ਉਹਦੇ ਨਾਲ ਫਿਰ ਉਹਦੀ ਤਸੀਰ ਅੰਦਰ ਆ ਗਈ, ਜੀਵਨ ਸੜਨ ਭੁੱਜਣ ਲੱਗ ਪਿਆ। ਨਾਮ ਦੀ ਜਿਹੜੀ ਤਸੀਰ ਹੈ ਉਹ ਠੰਡੀ ਹੈ। ਇਸ ਕਰਕੇ ਕਹਿੰਦੇ ਕਿੱਧਰ ਤੂੰ ਮਾਣ ਕਰਦਾ ਫਿਰਨਾ ਇਹਨਾਂ ਚੀਜ਼ਾਂ ਤੇ ਜੋ ਤੈਨੂੰ ਤਪਾਉਂਦੀਆਂ ਨੇ। ਕਹਿੰਦੇ ਦੇਵਨ ਹਾਰੇ ਕੈ ਹੱਥ ਦਾਨ, ਇਹ ਤਾਂ ਦਾਨ ਦਿੱਤਾ ਵਾਹਿਗੁਰੂ ਨੇ ਤੈਨੂੰ, ਸੰਸਾਰ ਧਨ ਦਾ ਧਨ ਜੀਵਨ ਚਲਾਉਣ ਵਾਸਤੇ ਦਿੱਤਾ ਸੀ, ਦਾਨ ਦਿੱਤਾ ਸੀ, ਪਰ ਤੂੰ ਦਾਨ ਨੂੰ ਵੱਡਾ ਸਮਝ ਲਿਆ ਤੇ ਦਾਨੀ ਨੂੰ ਪਿੱਛੇ ਕਰ ਦਿੱਤਾ। ਕਹਿੰਦੇ ਭਾਵੇਂ ਦੇ ਨਾ ਦੇਈ ਦੇ, ਕਹਿਣ ਲੱਗੇ ਤੇ ਉਹਦੀ ਮਰਜ਼ੀ ਹੈ ਨਾ, ਇਹ ਤੇ ਖੁਸ਼ ਹੋ ਕੇ ਦੇ ਰਿਹਾ, ਉਹ ਦੇ ਨਾ ਦੇ ਉਹ ਸਮਰੱਥ ਹੈ। ਕਹਿੰਦੇ ਕੀਤੇ ਕਹਿ ਕਹੀਏ ਕਿਆ ਹੋਏ, ਜਿਹੜਾ ਆਪ ਕੀਤਾ ਹੋਇਆ, ਜਿਹੜਾ ਉਹਨੇ ਬਣਾਇਆ, ਉਹਦੇ ਕਹਿਣ ਨਾਲ ਭਲਾ ਕੀ ਹੋਵੇਗਾ, ਭਾਵ ਉਹਦੇ ਹੱਥਾਂ ਵਿੱਚ ਕੋਈ ਜ਼ੋਰ ਨਹੀਂ। ਆਪੇ ਸੱਚ ਭਾਵੈ ਤਿਸ ਸੱਚ, ਵਾਹਿਗੁਰੂ ਨੂੰ ਕੀ ਚੰਗਾ ਲੱਗਦਾ, ਇੱਥੇ ਗੁਰੂ ਸਾਹਿਬ ਦੱਸਦੇ ਨੇ, ਅਕਾਲ ਪੁਰਖ ਨੂੰ ਕੀ ਚੰਗਾ ਲੱਗੇਗਾ। ਜਦੋਂ ਹਰ ਇੱਕ ਪਿਓ ਚਾਹੁੰਦਾ ਪੁੱਤਰ ਮੇਰੇ ਵਰਗਾ ਹੀ ਹੋਵੇ, ਕੋਈ ਪਿਓ ਚਾਹੇਗਾ ਵੀ ਮੇਰਾ ਪੁੱਤਰ ਮੇਰੇ ਵਰਗਾ ਨਾ ਹੋਵੇ। ਸ਼ਰਾਬੀ ਕਹਿੰਦਾ ਪੁੱਤਰ ਸ਼ਰਾਬੀ ਹੋਵੇ, ਬਾਣੀ ਪੜਨ ਵਾਲਾ ਕਹਿੰਦਾ ਪੁੱਤਰ ਬਾਣੀ ਪੜਨ ਵਾਲਾ ਹੋਵੇ, ਫਿਰ ਭਲਾ ਰੱਬ ਕਿਵੇਂ ਨਾ ਕਹੇਗਾ ਵੀ ਜਿਹੜਾ ਮੈਂ ਜਨਮ ਦਿੱਤਾ ਜਿਹਨੂੰ, ਇਸ ਮਨੁੱਖ ਨੂੰ ਮੇਰੇ ਵਰਗਾ ਨਾ ਹੋਵੇ, ਉਹਦੀ ਵੀ ਇੱਛਾ ਹੈ। ਤੇ ਜਦੋਂ ਅਸੀਂ ਉਹਦੇ ਵਰਗੇ ਨਹੀਂ ਬਣਦੇ ਤੇ ਉਹ ਸਾਡੇ ਨਾਲ ਰੁੱਸ ਜਾਂਦਾ, ਨਾਰਾਜ਼ ਹੋ ਜਾਂਦਾ, ਜਿਵੇਂ ਪਿਤਾ ਉਸ ਪੁੱਤਰ ਤੋਂ ਨਾਰਾਜ਼ ਹੁੰਦਾ ਜੋ ਉਹਦੀ ਮਰਜ਼ੀ ਦੇ ਅਨੁਸਾਰ ਕੰਮ ਉਹਦੇ ਵਰਗਾ ਨਹੀਂ ਨਿਕਲਦਾ। ਇਸ ਲਈ ਵਾਹਿਗੁਰੂ ਆਪ ਸੱਚਾ ਹੈ, ਆਪੇ ਸੱਚ ਭਾਵੈ ਤੇ ਸੱਚ, ਉਹਨੂੰ ਸੱਚ ਨਾਲ ਪਿਆਰ ਕਰਨ ਵਾਲੇ ਪਾਉਂਦੇ ਨੇ, ਚੰਗੇ ਲੱਗਦੇ ਨੇ, ਜਿਹੜੇ ਸੱਚੀਆਂ ਚੀਜ਼ਾਂ ਨਾਲ ਸਨੇਹ ਕਰਦੇ ਨੇ, ਜਿਹੜੇ ਨਾਮ ਨਾਲ ਪਿਆਰ ਕਰਦੇ ਨੇ ਉਹਨੂੰ ਉਹ ਪਾਉਂਦੇ ਨੇ, ਚੰਗੇ ਲੱਗਦੇ। ਪਰ ਦੂਜੇ ਪਾਸੇ ਅੰਧਾ ਕੱਚਾ ਕੱਚ ਨਿਕੱਚ, ਪਰ ਜਿਸ ਬੰਦੇ ਦੀ ਬੁੱਧੀ ਤੇ ਨੀਅਤ ਤੇ ਮਨ ਕੱਚਾ ਹੈ ਤੇ ਅੰਨਾ ਹੋ ਗਿਆ, ਉਹ ਕੱਚੀਆਂ ਚੀਜ਼ਾਂ ਨਾਲ ਸਨੇਹ ਪਾ ਲੈਂਦਾ ਜਿਹੜੀਆਂ ਉਹਦੇ ਨਾਲ ਨਿਭਣ ਵਾਲੀਆਂ ਨਹੀਂ, ਨਾਲ ਜਾਣ ਵਾਲੀਆਂ ਨੇ, ਕੱਚੀਆਂ ਤੋਂ ਕੱਚੀਆਂ, ਨਿਕੱਚ ਬਿਲਕੁਲ ਹੀ ਕੱਚੀਆਂ, ਬਿਲਕੁਲ ਹੀ ਰੁੜਨ ਵਾਲੀਆਂ। ਕਹਿੰਦੇ ਜਾ ਕੇ ਰੁੱਖ ਬਿਰਖਿਆ ਰਾਓ, ਜੇ ਹੀ ਧਾਤ ਤੇ ਹਾ ਤਿਨ ਰਾਓ। ਉਦਾਹਰਨ ਦਿੱਤੀ ਏ, ਕਹਿੰਦੇ ਇਹਨਾਂ ਰੁੱਖਾਂ ਵੱਲ ਵੇਖੋ, ਜਿਵੇਂ ਦਾ ਇਹਨਾਂ ਦਾ ਬੀਜ ਹੈ ਨਾ, ਇਹਨਾਂ ਨੂੰ ਫੁੱਲ ਵੀ ਉਸੇ ਤਰ੍ਹਾਂ ਦੇ ਲੱਗਦੇ ਨੇ। ਜਿੰਨੇ ਰੁੱਖ ਤੇ ਬਿਰਖ, ਫਲ ਦੇਣ ਵਾਲੇ ਤੇ ਬਿਨਾਂ ਫਲ ਦੇਣ ਵਾਲੇ, ਆਰਾਓ ਜਿਹੜੇ ਧਰਤੀ ਦੇ ਆਸਰੇ ਤੇ ਖੜੇ ਨੇ, ਜੇ ਹੀ ਧਾਤ ਇਹਨਾਂ ਦਾ ਬੀਜ ਜਿਵੇਂ ਦਾ, ਤੇ ਹਾ ਤਿੰਨ ਨਾਉ ਉਵੇਂ ਦਾ ਉਹਦਾ ਨਾਂ ਹੈ। ਜੇ ਬੀਜ ਸੀ ਅੰਬ, ਧਾਤ ਉਹਦੀ ਜਿਹੜੀ ਧਾਤੂ, ਉਹ ਅੰਬ ਸੀ ਉਹਦੀ ਜੜ, ਤੇ ਉਹਦੇ ਵਿੱਚੋਂ ਅੰਬ ਹੀ ਪੈਦਾ ਹੋਣਾ, ਉਹਦੇ ਵਿੱਚੋਂ ਅਮਰੂਦ ਨਹੀਂ ਲੱਗਣ ਲੱਗੇ ਉਸ ਨੂੰ। ਕਹਿੰਦੇ ਫੁੱਲ ਭਾਓ ਫਲ ਲਿਖਿਆ ਪਾਏ, ਇਸੇ ਤਰ੍ਹਾਂ ਮਨੁੱਖ ਜਿਵੇਂ ਦੇ ਕਰਮ ਬੀਜਦਾ, ਜਿਵੇਂ ਦੇ ਕਰਮ ਇਹ ਬੀਜਦਾ ਉਵੇਂ ਦਾ ਹੀ ਫਲ ਇਹਨੂੰ ਪ੍ਰਾਪਤ ਹੁੰਦਾ, ਹੋਰ ਦੂਸਰਾ ਨਹੀਂ ਲੱਗਦਾ। ਜਿਵੇਂ ਦਾ ਫਲ ਬੀਜੇਗਾ ਕਰਮ, ਉਵੇਂ ਦਾ ਪ੍ਰਾਪਤ ਹੁੰਦਾ। ਫੁੱਲ ਭਾਓ, ਕਹਿੰਦੇ ਜਿਵੇਂ ਦੇ ਫੁੱਲ ਲੱਗਣਗੇ ਨਾ, ਜਿਵੇਂ ਦੀ ਭਾਵਨਾ ਮਨੁੱਖ ਦੇ ਅੰਦਰ, ਫਲ ਲਿਖਿਆ ਪਾਏ, ਫਲ ਤੇ ਅੰਦਰ ਆਪ ਹੀ ਪੈਦਾ ਹੋ ਜਾਣਾ, ਜਿਵੇਂ ਦਾ ਬੀਜਾਂਗੇ ਉਵੇਂ ਦਾ। ਕਹਿੰਦੇ ਆਪੇ ਬੀਜ ਆਪੇ ਹੀ ਖਾਏ, ਆਪ ਹੀ ਮਨੁੱਖ ਬੀਜਦਾ ਤੇ ਆਪ ਹੀ ਉਹਨੂੰ ਖਾਣਾ ਪੈਂਦਾ, ਭਾਵ ਜ਼ਿੰਦਗੀ ਬਿਲਕੁਲ ਇਸ ਪੱਖੋਂ, ਇੱਕ ਪੱਖੋਂ ਤੇ ਜ਼ਿੰਦਗੀ ਬੜੀ ਤਰਤੀਬ ਤੋਂ ਬਾਹਰ ਖੁੱਲੀ ਹੈ, ਇੱਕ ਖੇਡ ਹੈ। ਹੈ ਜੀਵਨ ਇੱਕ ਤਮਾਸ਼ਾ, ਇੱਕ ਖੇਡ, ਇੱਕ ਗੇਮ ਹੈ। ਪਰ ਗੇਮ ਸੱਚੀ ਵੀ ਹੁੰਦੀ ਹੈ ਤੇ ਝੂਠੀ ਵੀ ਹੁੰਦੀ ਹੈ। ਝੂਠੀ ਦਾ ਮਤਲਬ ਇਹ ਹੁੰਦਾ ਵੀ ਇੱਕ ਦੂਜੇ ਨਾਲ ਭਿੜਦੇ ਨੇ, ਜਿੱਤਣ ਦੀ ਕੋਸ਼ਿਸ਼ ਕਰਦੇ ਨੇ। ਝੂਠੀ ਇਸ ਕਰਕੇ ਜਿੱਤਦਾ ਹਾਰਦਾ ਤੇ ਕੋਈ ਵੀ ਨਹੀਂ, ਉਹ ਇੱਕ ਵੈਸੇ ਹੀ ਇਹ। ਪਰ ਸੱਚੀ ਇਸ ਕਰਕੇ ਵੀ ਖੇਡ ਦਾ ਵੀ ਇੱਕ ਨਿਯਮ ਹੈ, ਉਹਦੇ ਵੀ ਫਾਉਲ ਨੇ, ਉਹਦਾ ਵੀ ਇੱਕ ਰੈਫਰੀ ਹੈ। ਇਸੇ ਤਰ੍ਹਾਂ ਦੀ ਜ਼ਿੰਦਗੀ ਹੈ। ਇੱਥੇ ਜੋ ਬੀਜਾਂਗੇ ਉਹ ਖਾਣਾ ਪਏਗਾ, ਉਵੇਂ ਦਾ ਹੀ। ਕਹਿੰਦੇ ਕੱਚੀ ਕੰਧ ਕੱਚਾ ਵਿੱਚ ਰਾਜ, ਇਹ ਦੇਹੀ ਵੀ ਕੱਚੀ ਹੈ ਤੇ ਇਹਦੀ ਬੁੱਧੀ ਵੀ ਕੱਚੀ ਹੋ ਗਈ। ਫਿਰ ਕੱਚੀਆਂ ਚੀਜ਼ਾਂ ਨਾਲ ਪ੍ਰੇਮ ਕਰ ਕਰਕੇ ਬੁੱਧੀ ਵੀ ਉਸੇ ਤਰ੍ਹਾਂ ਦੀ ਹੋ ਗਈ। ਕੱਚੀ ਦਾ ਮਤਲਬ ਫੈਸਲੇ ਬਦਲਣ ਵਾਲੀ, ਕਦੀ ਕੁਝ ਸੋਚਦੀ ਏ ਕਦੀ ਕੁਝ ਸੋਚਦੀ ਏ। ਤੇ ਕੱਚਾ ਵਿੱਚ ਰਾਜ, ਮਨ ਵੀ ਕੱਚਾ, ਮਿਸਤਰੀ ਵੀ ਕੱਚਾ। ਮਤ ਅਲੂਣੀ ਫਿੱਕਾ ਸਾਦ, ਜ਼ਿੰਦਗੀ ਜਿਹੜੀ ਏ ਇਹ ਬਿਲਕੁਲ ਫਿੱਕੀ ਹੋ ਗਈ। ਅਲੂਣੀ ਫਿੱਕਾ ਸਵਾਦ, ਕੋਈ ਰਸ ਨਹੀਂ, ਕੋਈ ਟਿਕਾ ਨਹੀਂ, ਕੋਈ ਆਨੰਦ ਨਹੀਂ, ਭਟਕਦਾ ਫਿਰਦਾ। ਨਾਨਕ ਆਣੇ ਆਵੇ ਰਾਸ, ਇਹ ਤੇ ਹੁਣ ਵਾਹਿਗੁਰੂ ਕਿਰਪਾ ਕਰੇ, ਸਤਿਗੁਰੂ ਕਿਰਪਾ ਕਰੇ, ਇਹਨੂੰ ਚੰਗੇ ਫਲ ਬੀਜਣ ਦੀ ਨਸੀਹਤ ਤੇ ਸਿੱਖਿਆ ਦੇ ਕੇ, ਬਾਂਹ ਫੜ ਕੇ ਇਹਨੂੰ ਦੱਸੇ ਭਾਈ ਆਹ ਬੀਜਿਆ ਕਰ, ਨਾਮ ਬੀਜਿਆ ਕਰ, ਬਾਣੀ ਬੀਜਿਆ ਕਰ, ਸੱਚ ਬੀਜਿਆ ਕਰ। ਵਿਣ ਨਾਵੇ ਨਾਹੀ ਸਾਬਾਸ, ਜਿਨ੍ਹਾਂ ਨੇ ਆਪਣੀ ਖੇਤੀ ਵਿਚ ਚੰਗਾ ਬੀਜ ਨਹੀਂ ਬੀਜਿਆ ਉਹਨਾਂ ਨੂੰ ਸ਼ਾਬਾਸ ਨਹੀਂ ਮਿਲਦੀ। ਇਸੇ ਤਰ੍ਹਾਂ ਜਿਨ੍ਹਾਂ ਨੇ ਨਾਮ ਦੀ ਦਾਤ ਨਹੀਂ ਬੀਜੀ ਉਹ ਵੀ ਕਹਿੰਦੇ ਭਟਕਦੇ ਰਹੇ। ਹਜ਼ੂਰ ਕਹਿੰਦੇ ਸ੍ਰੀ ਰਾਗ ਮਹੱਲਾ ਪਹਿਲਾ, ਘਰ ਪੰਜਵਾਂ ਅਛਲ ਚਲਾਈ ਨਾ ਚਲੈ, ਨਾ ਘਾਉ ਕਟਾਰਾ ਕਰ ਸਕੈ, ਜਿਉ ਸਾਹਿਬ ਰਾਖੈ ਤਿਉ ਰਹੈ, ਇਸ ਲੋਭੀ ਕਾ ਜੀਉ ਟਲ ਪਲੈ, ਬਿਨ ਤੇਲ ਦੀਵਾ ਕਿਉ ਜਲੈ ਰਹਾਉ। ਸ਼ਬਦ ਬਹੁਤ ਮਹਿੰਗਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ 33 ਸ਼ਬਦਾਂ ਵਿਚ ਅਖੀਰਲਾ ਸ਼ਬਦ ਹੈ। ਇਹਦੇ ਅਰਥ ਵੈਸੇ ਵਿਦਵਾਨਾਂ ਨੇ ਅਛਲ ਛਲਾਈ ਦਾ ਅਰਥ ਮਾਇਆ ਕੀਤਾ ਕਿ ਮਾਇਆ ਨੂੰ ਕੋਈ ਕੱਟ ਨਹੀਂ ਸਕਦਾ, ਮਾਇਆ ਨੂੰ ਕੋਈ ਛਲ ਨਹੀਂ ਸਕਦਾ। ਪਰ ਜਦੋਂ ਆਪਾਂ ਬਾਣੀ ਦੇ ਸਿਧਾਂਤ ਪੜ੍ਹਨੇ ਆ ਉਥੇ ਇਹ ਸ਼ਬਦ ਆਉਂਦੇ ਨੇ ਕਿ ਸੂਰ ਬੀਰ ਬਚਨ ਕੇ ਬਲੀ, ਤੇ ਇਸ ਤੋਂ ਅੱਗੇ ਕਹਿੰਦੇ ਕੌਲਾਂ ਬਪਰੀ ਸੰਤੀ ਛਲੀ, ਸੰਤਾਂ ਨੇ ਉਹਨੂੰ ਛਲ ਲਿਆ। ਕਬੀਰ ਸਾਹਿਬ ਕਹਿੰਦੇ ਨਾਕੋਂ ਕਾਟੀ ਕਾਨੂੰ ਕਾਟੀ, ਕਾਟ ਕੂਟ ਕੈ ਡਾਰੀ। ਇਹ ਭਾਵੇਂ ਅਰਥ ਚਲੋ ਆਪਣੇ ਢੰਗ ਨਾਲ ਉਹਨਾਂ ਨੇ ਠੀਕ ਕੀਤੇ ਨੇ ਜਾਂ ਕਿਵੇਂ ਕੀਤੇ ਨੇ ਇਹ ਸਤਿਗੁਰੂ ਜੀ ਜਾਣਨ। ਪਰ ਇਹ ਕਹਿੰਦੇ ਨਾ ਘਾਉ ਕਟਾਰਾਂ ਕਰ ਸਕੈ, ਕਹਿੰਦੇ ਉਹਨੂੰ ਕਟਾਰ ਨਾਲ ਨਹੀਂ ਕੱਟਿਆ ਜਾ ਸਕਦਾ। ਪਰ ਬਾਣੀ ਕਹਿ ਰਹੀ ਹੈ ਨਾਕੋਂ ਕਾਟੀ ਕਾਨੂੰ ਕਾਟੀ, ਠੀਕ ਹੈ ਆਮ ਬੰਦੇ ਤੋਂ ਨਹੀਂ ਕੱਟੀ ਗਈ, ਆਮ ਬੰਦੇ ਤੋਂ ਨਹੀਂ ਚਲੀ ਗਈ, ਪਰ ਰੱਬ ਦੇ ਪਿਆਰਿਆਂ ਨੇ ਉਹਨੂੰ ਛਲ ਵੀ ਲਿਆ ਤੇ ਕਬੀਰ ਜੀ ਨੇ ਵੀ ਕੱਟਿਆ ਵੀ ਹੈ। ਇਸ ਲਈ ਇੱਥੇ ਅਰਥ ਕਰਾਂਗੇ ਬੁੱਧੀ। ਅਛਲ ਛਲਾਈ ਨੈ ਛਲੈ, ਪਹਿਲੇ ਅੱਖਰਾਂ ਦੇ ਅਰਥ ਨੇ ਮਾਇਆ, ਅਛਲ ਦਾ ਅਰਥ ਉਹ ਮਾਇਆ ਜਿਹੜੀ ਆਮ ਸੰਸਾਰੀ ਬੰਦਿਆਂ ਦੇ ਕਾਬੂ ਨਹੀਂ ਆਉਂਦੀ, ਸਾਡੇ ਵਰਗਿਆਂ ਦੇ ਛਲੀ ਨਹੀਂ ਜਾਂਦੀ। ਛਲਾਈ ਜੇ ਕੋਈ ਉਹਨੂੰ ਛਲਣਾ ਚਾਹੇ, ਭਾਵ ਕੰਟਰੋਲ ਕਰਨਾ ਚਾਹੇ ਤੇ ਆਪਣੀ ਬੁੱਧੀ ਨਾਲ ਨਹੀਂ ਹੁੰਦੀ। ਪਰ ਨੈ ਛਲੈ ਉਹਨਾਂ ਨੂੰ ਨਹੀਂ ਛਲ ਸਕਦੀ। ਕੌਣ? ਜਿਨ੍ਹਾਂ ਨੂੰ ਗੁਰੂ ਨੇ ਬਖਸ਼ ਦਿੱਤਾ, ਜਿਨ੍ਹਾਂ ਦੇ ਸਿਰ ਤੇ ਪੂਰਾ ਗੁਰੂ ਖੜਾ, ਉਹਨਾਂ ਨੇ ਉਹਨਾਂ ਨੂੰ ਨਹੀਂ ਚੱਲ ਸਕਦੀ। ਸਾਰੇ ਸੰਸਾਰ ਨੂੰ ਚੱਲ ਸਕਦੀ ਏ, ਪਰ ਨਹਿ ਚਲੈ ਉਹਨਾਂ ਨੂੰ ਨਹੀਂ ਧੋਖਾ ਦੇ ਸਕਦੀ ਜਿਨ੍ਹਾਂ ਦੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਹੈ। ਕਹਿੰਦੇ ਨਹਿ ਘਾਉ ਕਟਾਰਾਂ ਕਰ ਸਕੈ, ਨਾ ਉਹਨਾਂ ਨੂੰ ਘਾਉ ਕਰ ਸਕਦੀ ਕਟਾਰ ਬਣ ਕੇ, ਭਾਵ ਉਹਨਾਂ ਦੇ ਨਿਸ਼ਚੇ ਨੂੰ ਕੱਟ ਨਹੀਂ ਸਕਦੀ, ਉਹਨਾਂ ਦੇ ਇਰਾਦੇ ਨੂੰ ਤੋੜ ਨਹੀਂ ਸਕਦੀ। ਜਿਉ ਸਾਹਿਬ ਰਾਖੈ ਤਿਉ ਰਹੈ, ਐਸੇ ਰੱਬ ਦੇ ਪਿਆਰੇ ਜਿਨ੍ਹਾਂ ਦੀ ਬੁੱਧੀ ਵਿਚ ਨਾਮ ਦਾ ਦੀਪਕ ਬਲ ਪਿਆ, ਜਿਨ੍ਹਾਂ ਦੇ ਜੀਵਨ ਵਿਚ ਨਾਮ ਦਾ ਦੀਵਾ ਜਲ ਗਿਆ, ਉਸ ਨਾਮ ਦੇ ਦੀਵੇ ਨੂੰ ਮਾਇਆ ਆਪਣੀ ਕਟਾਰ ਦੇ ਨਾਲ ਉਸ ਜੋਤ ਨੂੰ ਕੱਟ ਨਹੀਂ ਸਕਦੀ। ਆਮ ਵੀ ਤੁਸੀਂ ਵੇਖੋ ਦੀਵਾ ਬਲਦਾ ਹੋਵੇ ਕਿਰਪਾਨ ਮਾਰੋ, ਦੀਵਾ ਨਹੀਂ, ਅੱਗ ਬਲਦੀ ਹੋਵੇ ਕਿਰਪਾਨਾਂ ਜਿੰਨੀਆਂ ਮਾਰੋ ਮਰਜ਼ੀ ਤੇ ਅੱਗ ਨਹੀਂ ਕੱਟੀ ਜਾ ਸਕਦੀ। ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਪੂਰੇ ਗੁਰੂ ਨੇ ਬਖਸ਼ਿਸ਼ ਦੀ ਅੱਗ ਬਾਲ ਦਿੱਤੀ, ਗਿਆਨ ਦਾ ਚਾਨਣ ਕਰ ਦਿੱਤਾ, ਦੀਵਾ ਬਾਲ ਦਿੱਤਾ, ਸਾਰੇ ਸੰਸਾਰ ਨੂੰ ਛਲਣ ਵਾਲੀ ਮਾਇਆ ਨਾ ਉਹਨਾਂ ਨੂੰ ਛੱਡ ਸਕਦੀ ਏ ਤੇ ਨਾ ਉਹਨਾਂ ਨੂੰ ਘਾਉ ਕਰ ਸਕਦੀ ਏ ਕਟਾਰਾਂ ਦੇ ਰਾਹੀਂ ਭਾਵ ਆਪਣੇ ਅਸਰ ਦੇ ਰਾਹੀਂ ਉਹਨਾਂ ਤੇ ਪ੍ਰਭਾਵ ਨਹੀਂ ਪਾ ਸਕਦੀ। ਉਹਦਾ ਕਾਰਨ ਕੀ ਏ ਮਹਾਰਾਜ? ਕਹਿੰਦੇ ਉਹਦਾ ਕਾਰਨ ਹੈ ਉਹਨਾਂ ਨੂੰ ਸਾਹਿਬ ਰੱਖਣ ਵਾਲਾ। ਜਿਉਂ ਸਾਹਿਬ ਰੱਖ ਹੈ ਕਿਉਂ ਰਹੇ? ਉਹਦੇ ਭਾਣੇ ਵਿਚ ਰਹਿੰਦੇ ਨੇ, ਉਹਦੇ ਹੁਕਮ ਵਿਚ ਕਿਉਂ ਨਹੀਂ ਚਲੇਗਾ? ਜਿਉਂ ਸਾਹਿਬ ਰੱਖ ਹੈ ਉਹ ਉਵੇਂ ਰਹਿੰਦੇ ਨੇ ਸੰਸਾਰ ਦੇ ਵਿਚ, ਜਿਵੇਂ ਵਾਹਿਗੁਰੂ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਰਹਿਣ ਲਈ ਕਹਿੰਦੇ। ਉਹਨਾਂ ਦੀ ਰਹਿਤ ਬਹਿਤ, ਉਹਨਾਂ ਦਾ ਜੀਵਨ ਬੜਾ ਬਖਸ਼ਿਸ਼ ਵਾਲਾ। ਪਰ ਦੂਜੇ ਪਾਸੇ ਆਮ ਮਨੁੱਖ ਜਿਹੜਾ ਉਹਦੀ ਹਾਲਾਤ ਕੀ ਏ? ਇਸ ਲੋਭੀ ਕਾ ਜੀਓ ਟਲ ਪਲ ਹੈ। ਉਹ ਨਾਮ ਦਾ ਦੀਵਾ ਕਈ ਵਾਰੀ ਲੋਭੀਆਂ ਦੇ ਜੀਵਨ ਵਿਚ ਇਕ ਵਾਰੀ ਤੇ ਜਗ ਪੈਂਦਾ, ਪਰ ਜਦੋਂ ਅੰਦਰ ਲੋਭ ਦੀ ਹਵਾ ਚੱਲਦੀ ਨਾ, ਲੋਭ ਦੀ ਹਵਾ, ਉਦੋਂ ਟਲ ਪਲਾ। ਤੁਸੀਂ ਕਈ ਵਾਰੀ ਵੇਖਿਆ ਹੋਣਾ ਦੀਵਾ ਜਗਦਾ ਹੋਵੇ ਤੇ ਥੋੜੀ ਜਿਹੀ ਹਵਾ ਆ ਜਾਏ ਤੇ ਜੀਵਾ ਇਸ ਤਰ੍ਹਾਂ ਡੋਲਣ ਲੱਗ ਪੈਂਦਾ, ਟਲ ਪਲਾ, ਕਦੀ ਇਧਰ ਨੂੰ ਜੋਤ ਜਾਂਦੀ ਕਦੀ ਇਧਰ ਨੂੰ। ਇਸ ਤਰ੍ਹਾਂ ਜਿਹੜੇ ਆਪਣਾ ਕੱਚੀ ਮੱਤ ਵਾਲੇ ਬੰਦੇ ਆ ਨਾ ਆਪਾਂ, ਦੀਵਾ ਤੇ ਆਪਣੇ ਵਿਚ ਵੀ ਗੁਰੂ ਸਾਹਿਬ ਬਖਸ਼ਿਸ਼ ਕਰਕੇ ਜਗਾ ਦਿੰਦੇ ਆਪਣੇ ਨਾਮ ਦਾ, ਪਰ ਇੱਕ ਹਵਾ ਜਿਹੜੀ ਉਹ ਚੱਲਦੀ, ਉਹ ਹਵਾ ਨਹੀਂ ਚੱਲਣੀ ਚਾਹੀਦੀ, ਦੀਵਾ ਤਾਂ ਜਗਦਾ। ਤੁਸੀਂ ਵੇਖੋ ਦੀਵਾ ਜਗਾਈਏ ਤੇ ਉਹਦੇ ਆਲੇ ਦੁਆਲੇ ਸਾਨੂੰ ਓਟ ਕਰਨੀ ਪੈਂਦੀ ਤਾਂ ਜਗਦਾ, ਨਹੀਂ ਤੇ ਹਵਾ ਜਿਹੜੀ ਉਹਦੇ ਨਾਲ ਡੋਲਦਾ, ਸਾਰਾ ਚਾਨਣ ਡੋਲਣ ਲੱਗ ਪੈਂਦਾ। ਇਸ ਤਰ੍ਹਾਂ ਜਿੰਨਾ ਜਦੋਂ ਅੰਦਰ, ਜਿਵੇਂ ਬਾਣੀ ਵਿਚ ਗੁਰੂ ਨਾਨਕ ਸਾਹਿਬ ਅੱਗੇ ਕਹਿਣਗੇ, ਜਿਹਦੇ ਵਿਚ ਕਿਰਪਾ ਕਰਕੇ ਕਹਿੰਦੇ ਨੇ ਕਿ ਸਭ ਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ। ਸਭ ਰੋਜ਼ ਦਿਨ ਰਾਤ, ਸਭ ਰੋਜ਼ ਗਸ਼ਤਮ, ਗਸ਼ਤਮ ਦਰ ਤੇ ਤੁਰਨਾ, ਦਰ ਹਵਾ ਮੇਰੇ ਜੀਵਨ ਦੇ ਵਿਚ ਵਾਸ਼ਨਾਵਾਂ ਹਵਾ ਵਾਂਗੂ ਚੱਲ ਰਹੀਆਂ ਨੇ, ਬਦੀ ਵਾਲੇ ਖਿਆਲ ਹਵਾ ਵਾਂਗੂ ਚੱਲ ਰਹੇ ਨੇ। ਗਾਹੇ ਨਾ ਨੇਕੀ ਕਾਰ ਕਰਦਮ, ਕੋਈ ਨੇਕੀ ਦਾ ਖਿਆਲ ਚੱਲਦੇ ਨੀ, ਕੋਈ ਕੰਮ ਨਹੀਂ ਨੇਕੀ ਵਾਲਾ। ਮਮ ਈ ਚਿਨੀ ਅਹਿਵਾਲ। ਹੁਣ ਜਦੋਂ ਸਾਡੇ ਜੀਵਨ ਵਿਚ ਧਰਮ ਦਾ ਦੀਵਾ ਜਗ ਵੀ ਪਵੇ ਤੇ ਜੇ ਨਾਲ ਬਦੀਆਂ ਦੇ ਖਿਆਲਾਂ ਦੀ ਹਵਾ ਚੱਲ ਰਹੀ ਤੇ ਉਹ ਡੋਲਦਾ, ਉਹਨੂੰ ਕਹਿੰਦੇ ਇਸ ਲੋਭੀ ਕਾ ਜੀ ਉਹ ਟਲ ਪਲਾ, ਫਿਰ ਉਹ ਦੀਵਾ ਡੋਲਦਾ ਜਿਨ੍ਹਾਂ ਦੇ ਅੰਦਰ ਸੰਸਾਰ ਦਾ ਲੋਭ ਏ। ਪਰ ਜਿਨ੍ਹਾਂ ਨੂੰ ਜਿਉਂ ਸਾਹਿਬ ਰੱਖ ਹੈ ਤਿਉਂ ਰਹੇ, ਜਿਨ੍ਹਾਂ ਨੂੰ ਸਾਹਿਬ ਰੱਖਣ ਵਾਲਾ ਹੈ ਉਨ੍ਹਾਂ ਨੂੰ ਇਹ ਮਾਇਆ ਛੱਲ ਵੀ ਨਹੀਂ ਸਕਦੀ ਤੇ ਕਟਾਰਾਂ ਉਨ੍ਹਾਂ ਨੂੰ ਕੱਟ ਵੀ ਨਹੀਂ ਸਕਦੀ। ਪਰ ਰੱਬ ਦੇ ਪਿਆਰਿਆਂ ਨੇ ਉਹਨੂੰ ਕੱਟ ਦਿੱਤਾ, ਖਤਮ ਕਰ ਦਿੱਤਾ ਹੈ। ਇਸ ਕਰਕੇ ਮਹਾਰਾਜ ਇਹ ਦੀਵਾ ਫਿਰ ਕਿਵੇਂ ਸਾਡੇ ਜੀਵਨ ਵਿਚ ਜਗੇ? ਇਹ ਕਿਵੇਂ ਚਾਨਣ ਹੋਵੇ ਤੁਹਾਡੇ ਪਿਆਰ ਦਾ, ਤੁਹਾਡੇ ਪ੍ਰਕਾਸ਼ ਦਾ? ਤੇ ਗੁਰੂ ਸਾਹਿਬ ਜਾਚ ਦੱਸਦੇ ਅੱਗੇ, ਕਹਿੰਦੇ ਬਿਨ ਤੇਲ ਦੀਵਾ ਕਿਉਂ ਜਲੈ। ਤੇਲ ਤੋਂ ਬਿਨਾਂ ਭਲਾ ਕਿਵੇਂ ਦੀਵਾ ਜਗੇ? ਪੱਟੀ ਵੀ ਪਾਈ ਹੋਵੇ, ਸਾਰਾ ਕੁਝ ਹੋਵੇ, ਤੇਲ ਵੀ ਚਾਹੀਦਾ, ਸਾਰੀਆਂ ਚੀਜ਼ਾਂ ਚਾਹੀਦੀਆਂ। ਅੱਗੇ ਬਖਸ਼ਿਸ਼ ਕਰਦੇ ਨੇ, ਕਾਹਦਾ ਦੀਵਾ ਬਣਾਉਣਾ ਹੈ? ਹਜ਼ੂਰ ਕਹਿੰਦੇ ਪੋਥੀ ਪੁਰਾਣ ਕਮਾਈ ਹੈ। ਪੋਥੀ ਪੁਰਾਣ ਉਹ ਗ੍ਰੰਥ ਜਿਨ੍ਹਾਂ ਦੇ ਵਿਚ ਗੁਰੂ ਨੇ ਗਿਆਨ ਦਿੱਤਾ। ਇੱਥੇ ਪੋਥੀ ਪੁਰਾਣ ਦਾ ਅਰਥ ਹੈ ਆਪਣੇ ਗੁਰੂ ਦੇ ਦਿੱਤੇ ਹੋਏ ਪੋਥੀਆਂ, ਗੁਰਬਾਣੀ ਕਮਾਈ ਹੈ। ਗੁਰਬਾਣੀ ਨੂੰ ਜੀਵਨ ਵਿਚ ਕਮਾਈਏ, ਉਸ ਕਮਾਈ ਨਾਲ ਇਕ ਦੀਵਾ ਬਣ ਜਾਏਗਾ ਅੰਦਰ, ਜਿਹਨੇ ਜਗਣਾ। ਗੁਰਬਾਣੀ ਨੂੰ ਪੜਾਂਗੇ, ਜਪਾਂਗੇ, ਸੁਣਾਂਗੇ, ਵਿਚਾਰ ਸੁਣਾਂਗੇ, ਇਕ ਦੀਵਾ ਬਣ ਜਾਏਗਾ। ਭਉ ਵੱਟੀ ਇਤ ਤਨ ਪਾਈ ਹੈ, ਤੇ ਵਾਹਿਗੁਰੂ ਦੇ ਭੈ ਦੀ ਵੱਟੀ ਕਿ ਅਕਾਲ ਪੁਰਖ ਸਾਨੂੰ ਵੇਖ ਰਿਹਾ, ਇਸ ਡਰ ਦੀ ਵੱਟੀ। ਵੱਟੀ ਦਾ ਅਰਥ ਹੁੰਦਾ ਹੈ ਰੂੰ ਦੀ ਗੋਲ ਵੱਟੀ, ਜਿਹੜੀ ਦੀਵੇ ਵਿਚ ਪਾਈ ਦੀ ਉਹ ਜਗਦੀ ਏ। ਜਦੋਂ ਅਕਾਲ ਪੁਰਖ ਦਾ ਅਦਬ, ਪੂਰੇ ਗੁਰੂ ਦਾ ਅਦਬ ਅੰਦਰ ਆ ਜਾਏਗਾ, ਤਨ ਪਾਈ ਹੈ ਇਹ ਸਰੀਰ ਗੁਰੂ ਦੇ ਦੱਸੇ ਮਾਰਗ ਤੇ ਤੁਰੇਗਾ, ਸਮਝ ਲੋ ਵੱਟੀ ਪੈ ਗਈ। ਹੁਣ ਕੀ ਚਾਹੀਦਾ? ਤੇਲ ਵੀ ਪੈ ਗਿਆ ਬਾਣੀ ਦਾ, ਨਾਮ ਦਾ, ਵੱਟੀ ਵੀ ਪੈ ਗਈ ਤੇ ਦੀਵਾ ਵੀ ਬਣ ਗਿਆ। ਹੁਣ ਜਗਾਉਣ ਲਈ ਕੀ ਚਾਹੀਦਾ? ਬਾਹਰੋਂ ਅੱਗ ਚਾਹੀਦੀ। ਹਜ਼ੂਰ ਕਹਿੰਦੇ ਸੱਚ ਬੂਝਣ ਆਣ ਜਲਾਈ ਹੈ। ਬੂਝਣ ਦਾ ਅਰਥ ਹੈ ਉਹ ਅੱਗ ਜਿਹੜੀ ਬਾਹਰੋਂ ਅਸੀਂ ਬਾਲਨੇ ਆ ਦੇ ਕੇ, ਕਹਿੰਦੇ ਸੱਚੇ ਨਾਮ ਦੀ ਗੁਰੂ ਕੋਲੋਂ ਲਿਆ ਕੇ ਅੱਗ ਉਹਨੂੰ ਲਾ ਦੇਣੀ ਚਾਹੀਦੀ। ਆਣ ਦਾ ਅਰਥ ਹੈ ਲਿਆ ਕੇ, ਸੱਚੇ ਨਾਮ ਦੀ ਅਗਨੀ ਪੂਰੇ ਗੁਰੂ ਤੋਂ, ਨਾਮ ਦੀ ਦਾਤ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਣੀ ਚਾਹੀਦੀ ਏ। ਇਹ ਤੇਲ ਦੀਵਾ ਇਉਂ ਚਲੈ, ਇਹ ਤੇਲ ਦੀਵਾ ਇਉਂ ਜਲੈ। ਇਹ ਫਿਰ ਗਿਆਨ ਦਾ ਦੀਵਾ, ਪ੍ਰਕਾਸ਼ ਜਿਹੜਾ ਗੁਰੂ ਕੇ ਸ਼ਬਦ ਦਾ, ਇਸ ਤਰ੍ਹਾਂ ਦੀਵਾ ਜਗ ਪੈਗਾ। ਕਰ ਚਾਨਣ ਸਾਹਿਬ ਤੋ ਮਿਲੈ, ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਚਾਨਣ ਕਰ ਲੈ, ਪ੍ਰਕਾਸ਼ ਕਰ ਲੈ ਗੁਰਬਾਣੀ ਦਾ, ਤੇ ਸਾਹਿਬ ਤਾਂ ਤੇਰੇ ਸਾਹਮਣੇ ਖੜਾ। ਹੁਣ ਹਨੇਰਾ ਹੋਵੇ, ਘੁੱਪ ਹਨੇਰੇ ਦੇ ਵਿੱਚ, ਤੇ ਸਾਹਮਣੇ ਬੰਦਾ ਖੜਾ ਹੋਵੇ ਤੇ ਨਜ਼ਰ ਨਹੀਂ ਆਉਂਦਾ, ਦਿਸਦਾ ਨਹੀਂ, ਲਾਈਟ ਜਗਦਿਆਂ ਸਾਰ ਆਪਾਂ ਇਕਦਮ ਕਹਿੰਦੇ ਤੂੰ ਇੱਥੇ ਖੜਾ ਸੀ। ਇਸ ਤਰ੍ਹਾਂ ਵਾਹਿਗੁਰੂ ਤਾਂ ਬਿਲਕੁਲ ਨੇੜੇ ਹੈ, ਪਰ ਅਗਿਆਨ ਦਾ ਹਨੇਰਾ ਹੋਣ ਕਰਕੇ ਉਹ ਨਜ਼ਰ ਨਹੀਂ ਆਉਂਦਾ। ਜਦੋਂ ਇਸ ਤਰ੍ਹਾਂ ਦੀਵਾ ਜਗ ਪਿਆ ਗੁਰੂ ਦੀ ਬਖਸ਼ਿਸ਼ ਨਾਲ, ਸਾਹਿਬ ਮਿਲ ਪਏ, ਸਾਹਮਣੇ ਨਜ਼ਰ ਆਇਆ ਰਹਾਓ, ਇਹ ਸਾਰਾ ਕੁਝ ਹੋਰ ਕਿਵੇਂ ਹੋਏਗਾ। ਕਹਿੰਦੇ ਤਨ ਲਾਗੈ ਬਾਣੀਆਂ, ਜਦੋਂ ਇਹ ਤਨ ਜਾਂ ਇਸ ਸਰੀਰ ਨੂੰ ਗੁਰੂ ਕੀ ਬਾਣੀ ਲੱਗ ਜਾਏ, ਲਾਗੈ ਲਾਗੈ ਦਾ ਅਰਥ ਆਪਾਂ ਕਹਿੰਦੇ ਹਾਂ ਫਲਾਣੇ ਬੰਦੇ ਨਸ਼ਾ ਲੱਗ ਗਿਆ, ਲੱਗ ਗਿਆ, ਹੁਣ ਇਹ ਰਹਿ ਨਹੀਂ ਸਕਦਾ, ਇਹਦਾ ਸਰੀਰ ਟੁੱਟਦਾ। ਇਸ ਤਰ੍ਹਾਂ ਜਿਨ੍ਹਾਂ ਨੂੰ ਬਾਣੀ ਦਾ ਰਸ ਲੱਗ ਜਾਏ, ਨਾਮ ਦਾ ਰਸ ਨਸ਼ੇ ਵਾਂਗੂ ਲੱਗ ਜਾਏ, ਥੋੜਾ ਜਾਂ ਨਿਤਨੇਮ ਇੱਕ ਦਿਨ ਨਾ ਹੋਵੇ ਤੇ ਸਰੀਰ ਟੁੱਟਣ ਲੱਗ ਪਏ, ਇਹ ਹੈ ਉਸ ਦੀਵੇ ਨੂੰ ਜਗਾਉਣ ਦਾ ਸਾਧਨ। ਕਹਿੰਦੇ ਸੁਖ ਹੋਵੇ ਸੇਵ ਕਮਾਣੀਆਂ, ਤੇ ਸੁਖ ਦੀ ਦਾਤ ਭਾਈ ਮਿਲੇਗੀ ਜੇ ਗੁਰੂ ਦੀ ਸੇਵਾ ਕਰਾਂਗੇ। ਇਸ ਜਗਤ ਦੇ ਵਿੱਚ ਸੁਖ ਹੋਵੇ ਸੇਵ ਕਮਾਣੀਆਂ, ਸੇਵਾ ਕਰੀਏ, ਸੰਸਾਰ ਦੀ ਸੇਵਾ, ਨਾਮ ਜਪਣ ਵਾਲਿਆਂ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਦੀ ਸੇਵਾ। ਫਿਰ ਕਹਿੰਦੇ ਸਭ ਦੁਨੀਆਂ ਆਵਣ ਜਾਣੀਆਂ, ਇਹਨਾਂ ਦੋ ਚੀਜ਼ਾਂ ਤੋਂ ਬਿਨਾਂ, ਇੱਕ ਅਕਾਲ ਪੁਰਖ ਦੀ ਬੰਦਗੀ ਤੇ ਇੱਕ ਸੇਵਾ, ਵਿੱਚ ਦੁਨੀਆਂ ਸੇਵ ਕਮਾਈ ਹੈ। ਦੁਨੀਆਂ ਦੀ ਸੇਵਾ ਵਾਹਿਗੁਰੂ ਦੀ ਸੇਵਾ ਹੈ, ਲੋੜਵੰਦ ਦੀ ਸੇਵਾ ਉਹਦੀ ਸੇਵਾ ਹੈ, ਨਹੀਂ ਤਾਂ ਸਾਰੀ ਦੁਨੀਆਂ ਐਵੇਂ ਇਕੱਠਾ ਕਰ ਕਰਕੇ ਸਵਾਰਥੀ ਹੋ ਗਈ ਤੇ ਆਉਣ ਜਾਣ ਵਿੱਚ ਰੁੱਝੀ ਰਹੀ। ਹਜ਼ੂਰ ਕਹਿੰਦੇ ਵਿੱਚ ਦੁਨੀਆਂ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ। ਜੇ ਆਪਾਂ ਦੁਨੀਆਂ ਵਿੱਚ ਸੇਵਾ ਕਰਾਂਗੇ ਨਾ, ਇਸ ਸੰਸਾਰ ਨੂੰ ਵਾਹਿਗੁਰੂ ਦਾ ਰੂਪ ਜਾਣ ਕੇ, ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਬਹਿਣ ਨੂੰ ਥਾਂ ਮਿਲ ਜਾਏਗਾ, ਉਹਦੇ ਘਰ ਵਿੱਚ ਥਾਂ ਮਿਲੇਗਾ। ਕਹੋ ਨਾਨਕ ਬਾਂਹ ਲੁਡਾਈਐ, ਇਸ ਤਰ੍ਹਾਂ ਬਾਂਹ ਲੁਡਾਈਐ, ਬਾਂਹ ਲੁਡਾਈਐ ਦਾ ਅਰਥ ਹੈ ਬਾਹਾਂ ਖੁੱਲੀਆਂ ਕਰਕੇ, ਬੇਪਰਵਾਹ ਹੋ ਕੇ ਜ਼ਿੰਦਗੀ ਦੇ ਸਫ਼ਰ ਨੂੰ ਆਪਾਂ ਤੋਰਾਂਗੇ। ਇਹ 33 ਸ਼ਬਦ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ ਨੇ। ਬੜੀਆਂ ਮਹਿੰਗੀਆਂ ਉਦਾਹਰਨਾਂ ਤੇ ਮਹਿੰਗੇ ਸ਼ਬਦ ਗੁਰੂ ਨਾਨਕ ਸਾਹਿਬ ਨੇ ਦਿੱਤੇ ਨੇ। ਅਲਪ ਬੁੱਧੀ ਅਨੁਸਾਰ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਮਾਫ਼ ਕਰ ਦੇਣਾ, ਬਖਸ਼ ਦੇਣਾ, ਅਗਲੀ ਕਥਾ ਵਿੱਚ ਆਪ ਨੇ ਆਪ ਵਰਤਣਾ, ਆਪਣੀ ਸੇਵਾ ਆਪ ਕਰਾ ਲੈਣੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।